ਕੇ ਸੰਵਾਰ ਕੇ ਕੁਦਰਤ ਦਾ ਖੇਲ ਰਚਾਏ ਬਣਾਇਆ। ਫਿਰ ਕਹਿੰਦੇ ਨੇ ਇਹ ਹੇ ਅਕਾਲ ਪੁਰਖ ਵਾਹਿਗੁਰੂ, ਤੂੰ ਇਹ ਸਾਰੀ ਸੰਸਾਰ ਨੂੰ ਬਣਾ ਕੇ ਰਚਾ ਕੇ ਕੁਦਰਤ ਦਾ ਸ਼ਕਤੀ ਮਹਾ ਮਾਇਆ ਦਾ ਖੇਲ ਰਚਾ ਦਿੱਤਾ ਹੈ, ਔਰ ਇਹ ਖੇਲ ਮਾਇਆ ਖੇਲ ਰਹੀ ਹੈ ਤੇ ਜਿਤਨੇ ਵੀ ਜੀਵ ਨੇ ਮਾਇਆ ਦੀ ਖੇਲ ਵਿਚ ਖੇਲ ਰਹੇ ਨੇ। ਪਰ ਮਾਇਆ ਨੂੰ ਖਿਲਾਉਣ ਵਾਲਾ ਵੀ ਕੋਈ ਹੋਰ ਹੈ। ਇੱਥੇ ਵੀ ਰੇਸਾਂ ਲੱਗਦੀਆਂ ਨੇ, ਹੋਰ ਮੁਲਕਾਂ ਵਿਚ ਵੀ ਰੇਸਾਂ ਹੁੰਦੀਆਂ ਨੇ, ਘੋੜੇ ਕਿਸੇ ਦੇ ਹੁੰਦੇ ਨੇ, ਦੌੜਾਉਂਦਾ ਕੋਈ ਏ, ਜਿੱਤ ਤੇ ਹਾਰ ਕੋਈ ਕਰਦਾ, ਜਿੱਤ ਤੇ ਹਾਰ ਕਿਸੇ ਦੀ ਹੁੰਦੀ ਏ। ਇਸੇ ਹੀ ਤਰ੍ਹਾਂ ਮਾਇਆ ਨੇ ਤਿੰਨ ਦੇਵਤਿਆਂ ਦੁਆਰਾ ਇਹ ਖੇਲ ਕੀਤਾ ਹੈ ਤੇ ਅਕਾਲ ਪੁਰਖ ਵਾਹਿਗੁਰੂ ਨੇ ਇਹ ਖੇਲ ਖੇਲਣ ਲਈ ਮਾਇਆ ਦੀ ਸਾਜਨਾ ਕੀਤੀ ਏ। ਪਰ ਦਸ਼ਮੇਸ਼ ਪਿਤਾ ਜੀ ਕਹਿੰਦੇ ਨੇ ਮੈਂ ਤੇ ਇਹ ਸਾਰੀ ਖੇਲ ਤੇਰੀ ਸਮਝਦਾ ਹਾਂ, ਖੇਲ ਖੇਲ ਅਖੇਲ ਖੇਲਣ ਅੰਤ ਕੋ ਫਿਰ ਏਕ। ਜਾਪ ਸਾਹਿਬ ਹਾਂਜੀ।
ਸਿੰਧ ਪਰਬਤ ਮੇਦਨੀ,
ਕੁਝ ਨੁਸਖਿਆਂ ਵਿਚ ਹੋਰ ਪਾਠ ਵੀ ਵੱਖਰਾ ਮਿਲਦਾ ਹੈ, ਪਰ ਪੁਰਾਤਨ ਜੋ ਬੀੜਾਂ ਪ੍ਰਾਪਤ ਹੁੰਦੀਆਂ ਨੇ, ਜੋ ਪੁਰਾਤਨ ਸਮੇਂ ਤੋਂ ਵਿਚਾਰ ਮਿਲਦਾ ਆ ਰਿਹਾ, ਉਹਦੇ ਵਿਚ ਉਹ ਇਕ ਪੰਕਤੀ ਘੱਟ ਮਿਲਦੀ ਹੈ। ਇੱਥੇ ਉਸੇ ਤਰਤੀਬ ਨਾਲ ਹੀ ਪਾਠ ਵਰਣਨ ਕਰ ਰਹੇ ਨੇ। ਪ੍ਰਭ ਮਾਇਆ ਨੇ ਕੀ ਕੀਤਾ, ਸਿੰਧ ਪਰਬਤ ਮੇਦਨੀ, ਤੇਰੇ ਹੁਕਮ ਮੁਤਾਬਿਕ ਸਮੁੰਦਰਾਂ ਦੀ ਰਚਨਾ ਕੀਤੀ ਗਈ। ਇਕ ਸਮੁੰਦਰ ਹੀ ਨਹੀਂ, ਸੱਤ ਸਮੁੰਦਰ ਨੇ, ਔਰ ਉਹਨਾਂ ਸੱਤਾਂ ਸਮੁੰਦਰਾਂ ਦਾ ਵੱਖ ਵੱਖ ਪ੍ਰਕਾਰ ਦਾ ਪਾਣੀ ਹੈ, ਇਕ ਦੂਜੇ ਦਾ ਪਾਣੀ ਉਹਦਾ ਸਵਾਦ ਮਿਲਦਾ ਹੀ ਨਹੀਂ। ਤੋ ਕਹਿੰਦੇ ਨੇ ਸਿੰਧ ਸਮੁੰਦਰ, ਪਰਬਤ ਪਹਾੜ, ਮੇਦਨੀ ਧਰਤੀ, ਪ੍ਰਿਥਵੀ, ਇਸ ਤੇ ਫਿਰ ਬਿਨ ਥੰਮਾ ਗਗਨ ਰਹਾਇਆ, ਹੇ ਅਕਾਲ ਪੁਰਖ ਵਾਹਿਗੁਰੂ ਇਹ ਤੇਰੀ ਸ਼ਕਤੀ ਹੈ, ਬਿਨਾ ਥੰਮਾ ਤੋਂ, ਬਿਨਾ ਕਿਸੇ ਸਤੂਨ ਤੋਂ, ਬਿਨਾ ਕਿਸੇ ਦੀਵਾਰ ਤੋਂ ਤੂੰ ਆਸਮਾਨ ਨੂੰ ਆਪਣੇ ਆਪ ਕਾਇਮ ਰਹਾਇਆ ਹੋਇਆ, ਕਾਇਮ ਰੱਖਿਆ ਹੋਇਆ ਹੈ। ਵਾਰ ਆਸ਼ਾ ਦੀ ਉਸ ਪੰਕਤੀ ਦਾ ਹੀ ਇਹ ਸਪਸ਼ਟ ਭਾਵ ਅਰਥ ਖੁਲਾਸੇ ਨਾਲ ਵਰਣਨ ਹੈ। ਬਿਨ ਥੰਮਾ ਗਗਨ ਰਹਾਏ ਸ਼ਬਦ ਨਿਸ਼ਾਨਿਆ, ਸੂਰਜ ਚੰਦ ਉਪਾਏ ਜੋਤ ਸਮਾਣਿਆ, ਮਲਾਰ ਕੀ ਵਾਰ ਮਹੱਲਾ ਪਹਿਲਾ। ਸ਼ੇਖ ਸਾਦੀ ਰਹਿਮਤੁੱਲਾ ਅਲੈਹ ਨੇ ਆਪਣੀ ਤੀਸਰੀ ਸੰਸਾਰ ਪ੍ਰਸਿੱਧ ਕਿਤਾਬ ਕਰੀਮਾਂ ਦੇ ਅਖੀਰ ਤੇ ਵੀ ਖੁਦਾਵੰਦ ਕਰੀਮ ਦੀ ਮਹਾਨਤਾ ਦਾ ਜ਼ਿਕਰ ਕਰਦਿਆਂ ਹੋਇਆਂ ਕਿਹਾ ਹੈ, ਐ ਖੁਦਾਇਆ, ਦੁਨੀਆਂ ਵਿਚ ਅਜੇ ਤੱਕ ਤੂੰ ਕੋਈ ਐਸਾ ਮਨੁੱਖ ਨਹੀਂ ਪੈਦਾ ਕੀਤਾ, ਕੋਈ ਐਸਾ ਫਰਿਸ਼ਤਾ ਨਹੀਂ ਸਾਜਿਆ ਜਿਹੜਾ ਇਕ ਆਸਮਾਨ ਨੂੰ ਤੇਰੇ ਤੋਂ ਇਲਾਵਾ ਬਿਨਾਂ ਕਿਸੇ ਸਹਾਰੇ ਤੋਂ ਕਾਇਮ ਰੱਖ ਸਕੇ। ਕੋਈ ਰਹਿ ਹੀ ਨਹੀਂ ਸਕਦਾ, ਕੋਈ ਟਿਕ ਹੀ ਨਹੀਂ ਸਕਦਾ ਬਿਨਾਂ ਕਿਸੇ ਸਹਾਰੇ ਤੋਂ। ਕਿਤਨੀਆਂ ਅੱਛੀਆਂ ਵਧੀਆ ਤੋਂ ਵਧੀਆ ਬਿਲਡਿੰਗਸ ਮਿਲਦੀਆਂ ਨੇ, ਕਿਤਨੀਆਂ ਉੱਚੀਆਂ ਬਹੁਮੰਸਲੀਆਂ ਇਮਾਰਤਾਂ ਹੁਣ ਤੇ ਅਮੂਮਨ ਸਾਰੀ ਦੁਨੀਆਂ ਵਿਚ ਬਣ ਰਹੀਆਂ ਨੇ, ਪਰ ਬਿਨਾਂ ਸਹਾਰੇ ਤੋਂ ਕੋਈ ਵੀ ਚੀਜ਼ ਖਲੋਤੀ ਨਹੀਂ। ਉਸ ਅਕਾਲ ਪੁਰਖ ਵਾਹਿਗੁਰੂ ਨੇ ਏਡਾ ਵੱਡਾ ਆਸਮਾਨ ਵਿਣ ਥੰਮਾ ਗਗਨ ਰਹਾਇਆ, ਬਿਨਾਂ ਕਿਸੇ ਥੰਮ ਤੋਂ, ਬਿਨਾਂ ਕਿਸੇ ਸਤੂਨ ਤੋਂ, ਬਿਨਾਂ ਕਿਸੇ ਸਹਾਰੇ ਤੋਂ, ਹੇ ਅਕਾਲ ਪੁਰਖ ਵਾਹਿਗੁਰੂ ਤੂੰ ਸੰਸਾਰ ਦੀ ਰਚਨਾ ਕਰਕੇ ਅਸਮਾਨ ਨੂੰ ਕਾਇਮ ਰਹਾਇਆ ਹੋਇਆ, ਕਾਇਮ ਰੱਖਿਆ ਹੋਇਆ। ਪਰ ਕੀ ਮਜ਼ਾਲ ਏ, ਡੋਲ ਜਾਵੇ, ਭੂਚਾਲ ਆਉਂਦੇ ਨੇ, ਜੁਲਜੁਲੇ ਆਉਂਦੇ ਨੇ, ਧਰਤੀ ਕੰਬ ਜਾਂਦੀ ਏ, ਉੱਚੀਆਂ ਉੱਚੀਆਂ ਇਮਾਰਤਾਂ ਟਹਿ ਢੇਰੀ ਹੋ ਜਾਂਦੀਆਂ ਨੇ, ਖੰਡਰਾਤ ਆ ਜਾਂਦੇ ਨੇ। ਇਸੇ ਤਰ੍ਹਾਂ ਕੋਇਟੇ ਦਾ ਭੂਚਾਲ ਤੇ ਅਸਾਂ ਦੇਖਿਆ ਨਹੀਂ, ਜਿਨ੍ਹਾਂ ਲੋਕਾਂ ਨੇ ਦੇਖਿਆ ਹੈ ਉਹ ਕਹਿੰਦੇ ਨੇ ਕਈ ਤਾਂ ਸਾਰੇ ਘਰ ਬਰਬਾਦ ਹੀ ਹੋ ਗਏ। ਜਿਵੇਂ 84 ਵਿਚ ਕਈ ਪਰਿਵਾਰ ਇਸ ਦੁਨੀਆਂ ਤੋਂ ਆਪਣਾ ਨਾਮੋ ਨਿਸ਼ਾਨ ਹੀ ਮਿਟਾ ਗਏ, ਇਵੇਂ ਕੋਇਟੇ ਦੇ ਭੂਚਾਲ ਵਰਗੇ। ਹਾਂ, ਕੋਇਟੇ ਦੇ ਭੂਚਾਲ ਵਿਚ ਇੰਨਾ ਨੁਕਸਾਨ ਸਾਡਾ ਨਹੀਂ ਸੀ ਹੋਇਆ ਜਿਤਨਾ 84 ਦੇ ਦੋ ਭੂਚਾਲਾਂ ਵਿਚ ਸਾਡਾ ਹੋਇਆ। ਪਿਆਲਾ ਖੋ ਸ੍ਰੀ ਵਾਹ ਵਾਹ। ਮਗਰ ਬੰਬਈ ਦੇ ਨਜ਼ਦੀਕ ਪੂਨਾ ਹੈ, ਪੂਨੇ ਦੇ ਨੇੜੇ ਇੱਕ ਸ਼ਹਿਰ ਦਾ ਨਾਮ ਹੀ ਕੋਇਨਾ, ਉਹ ਕੋਇਟਾ ਸੀ, ਇਹ ਕੋਇਨਾ ਹੈ। ਇੱਥੇ ਵੀ ਕੋਈ ਸਮਾਂ ਪਹਿਲੇ ਭੂਚਾਲ ਆਇਆ ਸੀ ਤੇ ਇਹ ਸ਼ਹਿਰ ਵੀ ਤਕਰੀਬਨ ਖੰਡਰਾਤ ਬਣ ਗਿਆ, ਤੇ ਉਦੋਂ ਦੁਨੀਆਂ ਭਰ ਦੇ ਅਖਬਾਰਾਂ ਵਿਚ ਚਰਚਾ ਸੀ ਕਿ ਧੰਨ ਗੁਰੂ ਨਾਨਕ ਤੇ ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਸਿੱਖਾਂ ਨੇ ਉਥੇ ਜਾ ਕੇ ਲੰਗਰ ਚਲਾਏ ਸਨ। ਲੋਕਾਂ ਦੀ ਹਿਫਾਜ਼ਤ ਕੀਤੀ ਸੀ, ਲੋਕਾਂ ਦੀ ਮਦਦ ਕੀਤੀ ਸੀ। ਪਹਿਲਾਂ ਖੋ ਸ੍ਰੀ ਵਾਹਿਗੁਰੂ ਜੀ ਬੇਨਤੀ ਕਰ ਰਹੇ ਸਾਂ। ਇਉਂ ਵੱਡੀਆਂ ਵੱਡੀਆਂ ਇਮਾਰਤਾਂ ਢਹਿ ਢੇਰੀ ਹੋ ਜਾਂਦੀਆਂ ਨੇ, ਉਂਚਾਲ ਆਉਂਦੇ ਨੇ, ਧਰਤੀ ਥਰ ਥਰਾਂਦੀ ਏ, ਧਰਤੀ ਕੰਬਦੀ ਏ ਤੇ ਇਮਾਰਤਾਂ ਵੀ ਕੰਬ ਕੇ ਡਿੱਗ ਪੈਂਦੀਆਂ ਨੇ। ਪਰ ਕੀ ਮਿਸਾਲ ਏ, ਕਦੇ ਕਿਸੇ ਨੇ ਦੇਖਿਆ ਅਸਮਾਨ ਦਾ ਕੋਈ ਟੁਕੜਾ ਗਿਰਿਆ ਹੋਵੇ? ਜੇ ਅਸਮਾਨ ਦਾ ਕੋਈ ਟੁਕੜਾ ਨੀਚੇ ਡਿੱਗਾ ਹੋਵੇ, ਜ਼ਰੂਰ ਦੁਨੀਆਂ ਦੇ ਕਿਸੇ ਮਿਊਜ਼ੀਅਮ ਵਿੱਚ ਰੱਖਿਆ ਹੋਵੇ ਵੀ ਅਸਮਾਨ ਦਾ ਟੁਕੜਾ ਹੈ, ਫਲਾਣੇ ਮੌਕੇ ਤੇ ਅਸਮਾਨ ਵੀ ਗਿਰ ਗਿਆ ਸੀ। ਐਸਾ ਨਹੀਂ, ਉਸ ਅਕਾਲ ਪੁਰਖ ਵਾਹਿਗੁਰੂ ਨੇ ਅਸਮਾਨ ਦੀ ਸੰਸਾਰ ਦੀ ਰਚਨਾ ਕਰਕੇ ਬਿਨਾਂ ਥੰਮਾਂ ਤੋਂ, ਬਿਨਾਂ ਸਤੂਨਾਂ ਤੋਂ, ਬਿਨਾਂ ਸਹਾਰੇ ਤੋਂ ਅਸਮਾਨ ਨੂੰ ਕਾਇਮ ਰੱਖਿਆ ਹੋਇਆ ਜੀ।
ਸਿਰਜੇ ਦਾਨੋ ਦੇਵਤੇ ਤਿੰਨ ਅੰਦਰ ਆਦ ਰਚਾਇਆ।
ਫਿਰ ਕਹਿੰਦੇ ਨੇ ਆਦ ਅਪਾਰ ਅਲੇਖ ਅਨੰਤ ਅਕਾਲ ਅਪੇਖ ਅਲਖ ਅਨਾਸਾ। ਫਿਰ ਕਹਿ ਉਸ ਅਕਾਲ ਪੁਰਖ ਵਾਹਿਗੁਰੂ ਨੇ ਜਿੱਥੇ ਇਹ ਮਹਾਨ ਚੀਜ਼ਾਂ ਦੀ ਰਚਨਾ ਕੀਤੀ ਏ, ਕੈ ਸ਼ਿਵ ਸ਼ਕਤ ਦਏ ਸ੍ਰੁਤ ਚਾਰ ਰਜੋ ਤਮੋ ਸਤ ਤੇਹੂ ਪੁਰ ਬਾਸਾ। ਫਿਰ ਬੈਰ ਬਢਾਏ ਲਰਾਏ ਸੁਰਾਸੁਰ ਆਪਹਿ ਦੇਖਤ ਬੈਠ ਤਮਾਸ਼ਾ। ਚੰਡੀ ਚਰਿੱਤਰ ਦਸਮ ਗ੍ਰੰਥ ਪਿਆਲਾ ਖੋ ਸ੍ਰੀ ਵਾਹਿਗੁਰੂ। ਇੱਥੇ ਇਹ ਦੇ ਨਾਲ ਨਾਲ ਇਹ ਬੇਨਤੀ ਕਰਨੀ ਚਾਹਾਂਗਾ ਕਿ ਸਿਰਫ ਇਸ ਵਾਰ ਦੀ ਰਚਨਾ ਕਰਕੇ ਹੀ ਬਹੁਤ ਸਾਰੇ ਲੋਕ, ਖਾਸ ਤੌਰ ਤੇ ਦੇਵੀ ਦੇ ਪੂਜਕ, ਇਸ ਘਟਨਾ ਨੂੰ ਦਸ਼ਮੇਸ਼ ਪਿਤਾ ਜੀ ਦੇ ਨਾਲ ਜੋੜਦੇ ਨੇ ਕਿ ਉਹਨਾਂ ਨੇ ਚੰਡੀ ਨੂੰ ਪ੍ਰਗਟ ਕੀਤਾ। ਕੱਲ ਇਸ ਸਬੰਧ ਵਿੱਚ ਬੇਨਤੀ ਕਰਨ ਦੀ ਨਿਮਾਣੀ ਜੀ ਅਦਨੀ ਜੀ ਕੋਸ਼ਿਸ਼ ਕੀਤੀ ਸੀ, ਪਰ ਚੰਡੀ ਦੀ ਘਟਨਾ ਦਸ਼ਮੇਸ਼ ਪਿਤਾ ਜੀ ਨੇ ਸਿਰਫ ਚੰਡੀ ਦੀ ਵਾਰ ਵਿੱਚ ਹੀ ਨਹੀਂ, ਇਸ ਤੋਂ ਦੋ ਵਾਰੀ ਪਹਿਲਾਂ ਵੀ ਵਰਣਨ ਕਰ ਆਏ ਨੇ। ਚੰਡੀ ਚਰਿੱਤਰ ਪਹਿਲਾ ਹਿੱਸਾ, ਕਥਾ ਇਹੋ ਹੀ ਹੈ ਜੋ ਹੁਣ ਪੰਜਾਬੀ ਰਚਨਾ ਵਿੱਚ ਕਹਿ ਰਹੇ ਨੇ। ਫਿਰ ਚੰਡੀ ਚਰਿੱਤਰ ਉਕਤ ਬਿਲਾਸ ਦੂਸਰਾ ਹਿੱਸਾ, ਕਥਾ ਉਹ ਹੀ ਹੈ ਜੋ ਪਹਿਲੇ ਹਿੱਸੇ ਵਿੱਚ ਸੀ। ਚੰਡੀ ਦੀ ਬਾਹਰ ਇਹ ਤੀਸਰਾ ਹਿੱਸਾ ਹੈ, ਕਥਾ ਉਹ ਹੀ ਹੈ ਜੋ ਦੋ ਪਹਿਲੇ ਰੂਪਾਂ ਵਿੱਚ ਵਰਣਨ ਕਰਾਏ ਨੇ। ਪਰ ਚੰਡੀ ਦੀ ਕਥਾ ਦੇ ਆਰੰਭ ਵਿੱਚ ਇਹੋ ਹੀ ਸ਼ਬਦ ਉਹਨਾਂ ਨੇ ਲਿਖੇ ਨੇ ਜਿਹੜੇ ਹੁਣੇ ਆਪ ਨਾਲ ਸਾਂਝੇ ਕੀਤੇ ਨੇ ਤੇ ਅਖੀਰ ਸਵਈਏ ਦੇ ਅਖੀਰ ਤੇ ਕਿਹਾ ਹੈ, ਬੈਰ ਬਢਾਏ ਲੜਾਏ ਸੁਰਾਸੁਰ ਆਪਹਿ ਦੇਖਤ ਬੈਠ ਤਮਾਸ਼ਾ। ਕਹਿੰਦੇ ਨੇ ਸਾਰੀ ਰਚਨਾ ਕਰਕੇ ਦੇਵਤੇ ਦੈਂਤ ਬਣਾ ਕੇ ਉਹਨਾਂ ਨੂੰ ਲੜਾ ਕੇ ਆਪ ਤਮਾਸ਼ਾ ਦੇਖਦਾ। ਜਿਵੇਂ ਕੁਝ ਲੋਕਾਂ ਨੂੰ ਸ਼ੌਕ ਹੁੰਦਾ ਹੈ ਤਮਾਸ਼ਾ ਦੇਖਣ ਦਾ, ਕਈ ਮੁਰਗੇ ਲੜਾਉਂਦੇ ਨੇ ਔਰ ਕਈ ਪੈਸਿਆਂ ਨੂੰ ਪਿੜਾਉਂਦੇ ਨੇ, ਕਈ ਛੋਟੇ ਛੋਟੇ ਬੱਚਿਆਂ ਦੀ ਕੁਸ਼ਤੀ ਕਰਵਾਉਂਦੇ ਨੇ। ਪਿਆਰ ਨਾਲ ਖੋ ਸ੍ਰੀ ਵਾਹਿਗੁਰੂ। ਇਸੇ ਤਰ੍ਹਾਂ ਅਕਾਲ ਪੁਰਖ ਵਾਹਿਗੁਰੂ ਦੇਵਤੇ ਦੈਂਤ ਦੋ ਪ੍ਰਕਾਰ ਦੇ ਲੋਕਾਂ ਨੂੰ ਪੈਦਾ ਕਰਕੇ, ਉਹਨਾਂ ਵਿੱਚ ਵੈਰ ਭਾਵ ਪੈਦਾ ਕਰਕੇ ਇਸ ਸੰਸਾਰ ਦਾ ਤਮਾਸ਼ਾ ਦੇਖਦੇ ਰਹਿੰਦੇ ਨੇ। ਤੇ ਜਿਹੜਾ ਪਹਿਲਾਂ ਤਮਾਸ਼ਾ ਦੇਖਣ ਵਾਲਾ ਸੀ ਉਹ 1666 ਈਸਵੀ ਨੂੰ ਪਟਨੇ ਦੀ ਧਰਤੀ ਤੇ ਪ੍ਰਗਟ ਹੋ ਕੇ ਇਸ ਦੁਨੀਆਂ ਦਾ ਤਮਾਸ਼ਾ ਦੇਖ ਰਿਹਾ ਹੈ। ਕਿਤੇ ਆਪਣੇ ਬੇਟਿਆਂ ਨੂੰ ਚਮਕੌਰ ਦੀ ਗੜੀ ਵਿੱਚ ਜੂਝਦਿਆਂ ਦੇਖਦਾ ਹੈ, ਕਿਤੇ ਆਪਣੇ ਸੁਪੁੱਤਰਾਂ ਨੂੰ ਸਰਹੰਦ ਦੀਆਂ ਦੀਵਾਰਾਂ ਵਿੱਚ ਚਿਣਦਿਆਂ ਹੋਇਆਂ ਦੇਖਦਾ ਹੈ, ਤੇ ਫਿਰ ਆਪਣੀ ਜ਼ੁਬਾਨੀ ਆਪ ਕਹਿੰਦਾ ਹੈ, ਮੈਂ ਹਾਂ ਪਰਮ ਪੁਰਖ ਕੋ ਦਾਸਾ ਦੇਖਣ ਆਇਓ ਜਗਤ ਤਮਾਸ਼ਾ। ਵਚਿੱਤਰ ਨਾਟਕ ਦਸਮ ਗ੍ਰੰਥ। ਉਹਦੀ ਨਜ਼ਰ ਵਿੱਚ ਉਹਦੇ ਸਾਹਮਣੇ ਉਹਦੇ ਪੁੱਤਰਾਂ ਦਾ ਸ਼ਹੀਦ ਹੋ ਜਾਣਾ, ਪਿਤਾ ਦਾ ਸ਼ਹੀਦ ਹੋ ਜਾਣਾ, ਆਪਣੇ ਪ੍ਰਾਣ ਪਿਆਰੇ ਸਿੱਖਾਂ ਦਾ ਕੁਰਬਾਨ ਹੋ ਜਾਣਾ, ਅਨੰਦਪੁਰ ਦਾ ਛੋੜ ਦੇਣਾ, ਇੱਕ ਤਮਾਸ਼ੇ ਤੋਂ ਵੱਧ ਕੁਝ ਮਹਾਨਤਾ ਨਹੀਂ ਰੱਖਦਾ। ਪਿਆਲਾ ਖੋ ਸ੍ਰੀ ਵਾਹਿਗੁਰੂ। ਇਸੇ ਕਰਕੇ ਤੇ ਉਹਨਾਂ ਨੇ ਪੰਜਵੇਂ ਰੂਪ ਵਿੱਚ ਵੀ ਕਿਹਾ ਸੀ, ਲੋਗਨ ਸਿਓ ਮੇਰਾ ਠਾਠਾ ਬਾਗਾ ਆਸਾ ਮਹੱਲਾ ਪੰਜਵਾਂ। ਆ ਲੋਕਾਂ ਦੇ ਨਾਲ ਤੇ ਮੇਰੀ ਉੱਪਰਲੀ ਉੱਪਰੀ ਬਾਤ ਹੈ, ਉੱਪਰਲਾ ਉੱਪਰਲਾ ਸੁਨੇਹ, ਉੱਪਰਲਾ ਉੱਪਰਲਾ ਸੰਬੰਧ ਹੈ, ਮੈਂ ਇਸ ਦੁਨੀਆਂ ਵਿੱਚ ਖਚਿਤ ਨਹੀਂ ਹਾਂ। ਇੱਥੇ ਵੀ ਦਸ਼ਮੇਸ਼ ਪਿਤਾ ਜੀ ਉਹ ਉਸੇ ਭਾਵ ਦੀ ਵਿਆਖਿਆ ਕਰ ਰਹੇ ਨੇ ਕਿ ਹੇ ਅਕਾਲ ਪੁਰਖ ਵਾਹਿਗੁਰੂ, ਸਿਰਜੇ ਦਾਨੋ ਦੇਵਤੇ ਤੇ ਦਾਨੋ ਦੈਂਤ, ਹੇ ਅਕਾਲ ਪੁਰਖ ਵਾਹਿਗੁਰੂ ਤੁਸਾਂ ਸਿਰਜਣਾ ਕੀਤੇ ਨੇ, ਸਿਰਜਣਹਾਰ ਸਿਰਜਣ ਵਾਲਾ ਰਚਨਾ ਕਰਨ ਵਾਲਾ ਹੋਣ ਕਰਕੇ ਹੀ ਉਹਨੂੰ ਸਿਰਜਣਹਾਰ ਕਰਕੇ ਕਿਹਾ ਗਿਆ ਹੈ। ਤੂੰ ਸਭਨੀ ਥਾਈ ਜਿੱਥੇ ਹੋ ਜਾਈ ਸਾਚਾ ਸਿਰਜਣਹਾਰ ਜੀਓ ਜੀਅਨ ਕਾ ਦਾਤਾ ਪੁਰਖ ਵਿਦਾਤਾ ਦੁੱਖ ਵਿਸਾਰਨਹਾਰ ਜੀਓ ਆਸਾ ਛੰਤ ਮਹੱਲਾ ਪਹਿਲਾ ਹੈ। ਐ ਸਿਰਜਣਹਾਰ ਤੂੰ ਸਭਨਾ ਥਾਵਾਂ ਵਿੱਚ ਹੈ, ਮੈਂ ਜਿੱਥੇ ਵੀ ਜਾਂਦਾ ਹਾਂ ਤੈਨੂੰ ਦੇਖਦਾ ਹਾਂ। ਦੇਵਤੇ ਦੈਂਤ ਹੇ ਸਿਰਜਣ ਵਾਲੇ ਅਕਾਲ ਪੁਰਖ ਵਾਹਿਗੁਰੂ ਜੀਓ ਤੁਸਾਂ ਸਿਰਜੇ ਨੇ, ਤੁਸਾਂ ਰਚੇ ਨੇ, ਤੇਰੇ ਅੰਦਰ ਵਾਦ ਰਚਾਇਆ, ਤਿਨਾਂ ਦੇ ਅੰਦਰ ਇੱਕ ਝਗੜਾ ਪੈਦਾ ਕਰ ਦਿੱਤਾ ਹੈ, ਵੈਰ ਤੇ ਵਿਰੋਧ ਝਗੜਾ ਪੈਦਾ ਕਰ ਦਿੱਤਾ ਹੈ। ਦੇਵਤੇ ਆਪਣੀ ਤਰਫ ਖਿੱਚਦੇ ਨੇ, ਦੈਂਤ ਆਪਣੀ ਤਰਫ ਖਿੱਚਦੇ ਨੇ, ਇਉਂ ਉਹਨਾਂ ਦੇ ਅੰਦਰ ਝਗੜਾ ਪੈਦਾ ਕਰਕੇ ਉਹਨਾਂ ਨੂੰ ਲੜਾ ਦਿੱਤਾ। ਤੇ ਆਰੰਭ ਵਿੱਚ ਇਸੇ ਭਾਵ ਨੂੰ ਕਹੇ ਆਏ ਨੇ। ਸਭ ਤੋਂ ਪਹਿਲੀ ਵਾਰੀ ਜੋ ਵਿਆਖਿਆ ਕੀਤੀ ਹੈ ਚੰਡੀ ਚਰਿੱਤਰ ਦੇ ਪਹਿਲੇ ਪ੍ਰਸੰਗ ਵਿੱਚ, ਉਹਦੇ ਆਰੰਭ ਦੇ ਸਵਈਏ ਦੇ ਅਖੀਰ ਤੇ ਕਹਿ ਰਹੇ ਨੇ, ਆਪਹਿ ਦੇਖਤ ਬੈਠ ਤਮਾਸ਼ਾ, ਤੇ ਫਿਰ ਆਪਣੇ ਇਸ਼ਟ ਅਕਾਲ ਪੁਰਖ ਵਾਹਿਗੁਰੂ ਦੇ ਸੰਬੰਧ ਵਿੱਚ ਕਹਿੰਦੇ ਨੇ, ਤੂੰ ਕਿਰਪਾਲਤਾ ਦਾ ਸਾਗਰ ਹੈ, ਤੂੰ ਕਿਰਪਾ ਦਾ ਸਮੁੰਦਰ ਹੈ, ਜੇ ਥੋੜੀ ਜੀ ਕਿਰਪਾ ਤੇਰੀ ਮੇਰੇ ਤੇ ਹੋ ਜਾਵੇ ਤਾਂ ਮੈਂ ਚੰਡੀ ਦੀ ਕਥਾ ਕਹਾਂਗਾ। ਤੇਰੀ ਕਿਰਪਾਲਤਾ ਤੋਂ ਬਿਨਾਂ ਮੈਂ ਕੁਝ ਨਹੀਂ ਕਹਿ ਸਕਦਾ। ਕਿਰਪਾ ਸਿੰਧ ਤੁਮਰੀ ਕਿਰਪਾ, ਜੋ ਕਛ ਮੋਹ ਪਰ ਹੋਏ ਰਚੋ ਚੰਡ ਕਾ ਕੀ ਕਥਾ, ਬਾਣੀ ਸੁਭ ਸਭ ਹੋਏ। ਚਰਿੱਤਰ ਉਪਖਿਆ ਚੰਡੀ ਚਰਿੱਤਰ ਦਸਮ ਗ੍ਰੰਥ ਪਿਆਲਾ ਖੋ ਸ੍ਰੀ ਵਾਹ। ਤੇ ਜੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਚੰਡੀ ਨੂੰ ਹੀ ਪ੍ਰਗਟ ਕਰਦੇ ਤੇ ਫਿਰ ਉਹਨੂੰ ਕਹਿੰਦੇ ਤੇਰੀ ਕਿਰਪਾ ਮੇਰੇ ਤੇ ਹੋ ਜਾਵੇ, ਨਹੀਂ ਉਹ ਤੇ ਕਿਰਪਾਲਤਾ ਦੇ ਸਾਗਰ ਨੂੰ ਕਹਿ ਰਹੇ ਨੇ। ਕਿਰਪਾ ਸਿੰਧ ਤੁਮਰੀ ਕਿਰਪਾ, ਜੋ ਕਛ ਮੋਹ ਪਰ ਹੋਏ ਫਿਰ ਰਚੋ ਚੰਡ ਕਾ ਕੀ ਕਥਾ, ਬਾਣੀ ਸੁਭ ਸਭ ਹੋਏ। ਜੋ ਕੁਝ ਵੀ ਮੈਂ ਲਿਖਾਂ ਬਿਆਨ ਕਰਾਂ ਉਹ ਬੜਾ ਸ੍ਰੇਸ਼ਟ ਹੋਵੇ, ਮੈਂ ਇਹ ਸੁੰਦਰ ਕਥਾ ਦੀ ਵਿਆਖਿਆ ਕਰ ਸਕਾਂ, ਹੇ ਅਕਾਲ ਪੁਰਖ ਵਾਹਿਗੁਰੂ ਜੇ ਤੇਰੀ ਕਿਰਪਾਲਤਾ ਹੋ ਜਾਵੇ ਜੀ।
ਤਹੀ ਦੁਰਗਾ ਸਾਜ ਕਾ,
ਫਿਰ ਕਹਿੰਦੇ ਨੇ ਹੇ ਅਕਾਲ ਪੁਰਖ ਵਾਹਿਗੁਰੂ, ਬਿਲਕੁਲ ਸਪਸ਼ਟ ਕਰ ਰਹੇ ਨੇ, ਜਦੋਂ ਕੋਈ ਵਿਚਾਰ ਨਾਲ ਇਸ ਰਚਨਾ ਦਾ ਪਾਠ ਕਰੇਗਾ ਜਾਂ ਵਿਚਾਰੇਗਾ ਤੇ ਉਹਨੂੰ ਸਪਸ਼ਟ ਹੋ ਜਾਵੇਗਾ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਿਸ ਨੂੰ ਆਪਣਾ ਇਸ਼ਟ, ਕਿਸ ਨੂੰ ਆਪਣਾ ਪਰਮੇਸ਼ਵਰ, ਕਿਸ ਨੂੰ ਆਪਣਾ ਕਰਤਾ ਪੁਰਖ ਸਮਝਦੇ ਨੇ, ਕਿਉਂਕਿ ਪਿੱਛੇ ਜਿਸ ਦੇ ਸੰਬੰਧ ਵਿੱਚ ਕਹਿ ਆਏ ਨੇ, ਖੰਡਾ ਪ੍ਰਥਮੇ ਸਾਜ ਕਹਿ ਜਿਨ ਸਭ ਸਹਿ ਸਾਰੇ ਉਪਾਇਆ, ਜੋ ਬ੍ਰਹਮਾ ਵਿਸ਼ਨੂੰ ਤੇ ਸ਼ਿਵਾਂ ਦੀ ਰਚਨਾ ਕਰਨ ਵਾਲਾ, ਜਿਨ੍ਹੇ ਦੇਵਤੇ ਦੈਂਤ ਸਾਜੇ ਨੇ, ਫਿਰ ਅਖੀਰ ਤੇ ਕਹਿ ਰਹੇ ਨੇ ਤੈ ਹੀ ਦੁਰਗਾ ਸਾਜ ਕਹਿ, ਹੇ ਅਕਾਲ ਪੁਰਖ ਵਾਹਿਗੁਰੂ ਤੂੰ ਹੀ ਮੁਰ ਰਾਜੇ ਦੇ ਪੁੱਤਰ ਦੁਰਗ ਦਾ ਨਾਮ ਮਿਲਦਾ ਪੁਰਾਣਾ ਦੇ ਅੰਦਰ, ਕਹਿੰਦੇ ਨੇ ਉਸ ਨੂੰ ਮਾਰਨ ਵਾਲੀ ਹੋਣ ਕਰਕੇ ਦੇਵੀ ਦਾ ਨਾਮ ਦੁਰਗਾ ਪਿਆ ਹੈ। ਪਿਆਲਾ ਖੋ ਸ੍ਰੀ ਵਾਹਿ। ਤੋ ਕਹਿੰਦੇ ਨੇ ਮਾਰ ਕੰਡੇ ਪੁਰਾਣ ਦੇ 81ਵੇਂ ਅਧਿਆਇ ਤੋਂ ਲੈ ਕੇ 94ਵੇਂ ਅਧਿਆਇ ਤੱਕ ਜੋ ਦੇਵੀ ਦਾ ਪ੍ਰਸੰਗ ਵਰਣਨ ਕੀਤਾ ਗਿਆ ਹੈ, ਉਹਦੀ ਉਪਮਾ ਕੀਤੀ ਹੈ ਗੁਰੂ ਜੀ ਨੇ, ਉਸੇ ਦਾ ਅਨੁਵਾਦ ਆਪਣੀ ਰਚਨਾ ਦੁਆਰਾ ਕਰਦਿਆਂ ਹੋਇਆਂ ਇਹ ਕਥਾ ਪੰਜਾਬੀ ਵਿੱਚ ਵਿਸਥਾਰ ਨਾਲ ਲਿਖੀ ਏ। ਪਿਆਲਾ ਖੋ ਸ੍ਰੀ ਵਾਹ। ਇਸ ਵਾਸਤੇ ਇੱਥੇ ਕਹਿ ਰਹੇ ਨੇ ਹੇ ਵਾਹਿਗੁਰੂ ਤੂੰ ਹੀ ਦੇਵੀ ਦੀ ਸਾਜਨਾ ਕਰਕੇ, ਦੁਰਗ ਦੈਂਤ ਨੂੰ ਮਾਰਨ ਵਾਲੀ ਦੁਰਗਾ ਨੂੰ ਤੂੰ ਹੀ ਸਾਜਣਾ ਕੀਤਾ, ਤੂੰ ਹੀ ਸਾਜ ਕੇ ਤੇ ਫਿਰ ਦੈਂਤਾਂ ਦਾ ਨਾਸ਼ ਕਰਾਇਆ। ਦੇਵੀ ਤੋਂ ਦੁਰਗਾ ਤੋਂ ਤਮਾਮ ਦੈਂਤਾਂ ਦਾ ਨਾਸ਼ ਕਰਵਾ ਦਿੱਤਾ, ਤੂੰ ਸਾਰੀ ਰਚਨਾ ਰਚੀ ਏ ਦੇਵੀ ਦੀ ਸਾਜਨਾ ਕਰਕੇ, ਤੂੰ ਹੀ ਮੇਰੇ ਸਾਹਿਬਾ ਦੈਂਤਾਂ ਦਾ ਨਾਸ਼ ਕਰਵਾ ਦਿੱਤਾ ਹੈ, ਦੇਵੀ ਨੂੰ ਤੇਰੇ ਪਾਸੋਂ ਹੀ ਸ਼ਕਤੀ ਪ੍ਰਾਪਤ ਹੋਈ ਏ। ਭਗਤ ਕਬੀਰ ਜੀ ਕਹਿੰਦੇ ਨੇ ਦੁਰਗਾ ਕੋਟ ਜਾ ਕੇ ਮਰਦਨ ਕਰੇ, ਪੈਰੋ ਕਬੀਰ ਜੀ ਇੱਕ ਦੇਵੀ ਨਹੀਂ ਕਰੋੜਾਂ ਦੇਵੀਆਂ ਤੇਰੀ ਮਾਲਿਸ਼ ਕਰਦੀਆਂ ਨੇ, ਤੇ ਮੁੱਠੀ ਚਾਪੀ ਉਹਨੂੰ ਕਰੀ ਦੀਏ ਜੋ ਆਪਣੇ ਤੋਂ ਬਹੁਤ ਮਹਾਨ ਹੋਵੇ, ਉੱਤਮ ਹੋਵੇ। ਪਿਆਲਾ ਖੋ ਸ੍ਰੀ ਵਾਹਿ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਗੁਰੂ ਕੇ ਸਿੱਖਾਂ ਦੀ ਕਿਵੇਂ ਸਤਿਕਾਰ ਭਾਵ ਨਾਲ ਸੇਵਾ ਕਰਨੀ ਹੈ, ਕਹਿੰਦੇ ਨੇ ਕਿ ਆਦਮੀ ਬਹੁਤ ਵੱਡਾ ਦਾਨ ਪੁੰਨ ਕਰੇ ਤੇ ਜੇ ਗੁਰੂ ਕਾ ਸਿੱਖ ਬਜ਼ੁਰਗ ਬੁੱਢਾ ਥੱਕਿਆ ਹੋਵੇ ਮੰਦਾ ਹੋਵੇ ਤੇ ਉਹਦੇ ਪੈਰਾਂ ਨੂੰ ਮੁੱਠੀ ਚਾਪੀ ਕਰ ਦੇਈਏ ਉਹਨੂੰ ਆਰਾਮ ਆ ਜਾਵੇ ਤੇ ਕਹਿੰਦੇ ਨੇ ਕੁਰਕਸ਼ੇਤਰ ਦੇ ਇਸ਼ਨਾਨ ਨਾਲੋਂ ਉਹਦੇ ਦਾਨ ਤੇ ਪੁੰਨ ਨਾਲੋਂ ਗੁਰੂ ਦੇ ਸਿੱਖ ਨੂੰ ਮੁੱਠੀ ਚਾਪੀ ਦੀ ਵੱਧ ਸੇਵਾ ਦਾ ਵੱਧ ਮਹਾਤਮ ਪ੍ਰਾਪਤ ਹੋਵੇਗਾ, ਲਾਭ ਪ੍ਰਾਪਤ ਹੋਵੇ, ਵਧੀਕ ਲਾਭ ਪ੍ਰਾਪਤ ਹੋਵੇਗਾ। ਇੱਥੇ ਕਹਿ ਰਹੇ ਨੇ ਭਗਤ ਕਬੀਰ ਜੀ, ਹੇ ਪ੍ਰਭੂ, ਕਰੋੜਾਂ ਦੇਵੀਆਂ ਤੇਰੀ ਮਾਰਸ਼ ਕਰਦੀਆਂ ਨੇ, ਤੈਨੂੰ ਘੁੱਟਦੀਆਂ ਨੇ, ਤੇਰੀ ਮੁੱਠੀ ਚਾਪੀ ਕਰਦੀਆਂ ਨੇ, ਪਿਆਲਾ ਖੋ ਸ੍ਰੀ ਵਾਹ। ਹਾਂ ਹਜ਼ੂਰ ਕਹਿ ਰਹੇ ਨੇ ਤੂੰ ਦੇਵੀ ਦੀ, ਤੂੰ ਹੀ ਦੇਵੀ ਦੀ ਸਾਜਨਾ ਕਰਕੇ ਰਚਨਾ ਕਰਕੇ ਦੇਵੀ ਦੁਆਰਾ ਦੈਂਤਾਂ ਦਾ ਨਾਸ਼ ਕਰਵਾ ਦਿੱਤਾ।
ਤੈ ਤੂੰ ਹੀ ਬਲਰਾਮ ਲੈ,
ਕਿਤਨਾ ਸਪਸ਼ਟ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪਣੇ ਅਕਾਲ ਪੁਰਖ ਵਾਹਿਗੁਰੂ ਦੀ ਹਮਦੋ ਸਨਾ ਸਿਫਤ ਸਲਾਹ ਕਰਦਿਆਂ ਹੋਇਆ ਉਸ ਨੂੰ ਮਹਾਨ ਤੋਂ ਮਹਾਨ ਵਰਣਨ ਕਰ ਰਹੇ ਨੇ। ਸਮੇਂ ਦੀਆਂ ਪ੍ਰਸਿੱਧ ਸ਼ਖਸੀਅਤਾਂ ਨੂੰ ਜੇ ਕੁਝ ਸਮਰੱਥਾ ਪ੍ਰਾਪਤ ਹੋਈ ਤੇ ਤੇਰੇ ਪਾਸੋਂ ਹੀ, ਜਾਂ ਤੈਥੋਂ ਹੀ ਬਲ ਰਾਮ ਲੈ, ਤ੍ਰੇਤੇ ਦੇ ਅਵਤਾਰ ਭਗਵਾਨ ਰਾਮ ਚੰਦਰ ਜੀ ਨੇ ਤੇਰੇ ਤੋਂ ਹੀ ਬਲ ਪ੍ਰਾਪਤ ਕੀਤਾ, ਤੇਰੇ ਤੋਂ ਬਲ ਲੈ ਕੇ, ਤੇਰੇ ਤੋਂ ਤਾਕਤ ਲੈ ਕੇ।
ਤੈ ਤੂੰ ਹੀ ਬਲ ਰਾਮ ਲੈ, ਨਾਲ ਬਾਣਾ ਦਹਿ ਸਿਰਕਾਇਆ।
ਹੇ ਮੇਰੇ ਅਕਾਲ ਪੁਰਖ ਵਾਹਿਗੁਰੂ, ਬਲ ਤਾਂ ਤੇਰਾ ਹੀ ਸੀ, ਤਾਕਤ ਤੇਰੀ ਹੀ ਸੀ, ਤਨਕ ਤੇ ਬਾਣ ਉਹਦੇ ਹੱਥ ਵਿੱਚ ਸਨ। ਹੇ ਅਕਾਲ ਪੁਰਖ ਵਾਹਿਗੁਰੂ, ਭਗਵਾਨ ਰਾਮ ਚੰਦਰ ਜੀ ਨੇ ਤੈਥੋਂ ਹੀ, ਤੇਰੇ ਤੋਂ ਹੀ ਬਲ ਲੈ ਕੇ, ਤਾਕਤ ਪ੍ਰਾਪਤ ਕਰਕੇ, ਸਮਰੱਥਾ ਹਾਸਲ ਕਰਕੇ, ਆ ਬਾਣਾ ਦੇ ਨਾਲ, ਤੀਰਾਂ ਦੇ ਨਾਲ ਦਸਾਂ ਸਿਰਾਂ ਵਾਲੇ ਦਹਿਸ ਰਾਵਣ ਨੂੰ ਘਾਇਆ, ਨਾਸ਼ ਕਰ ਦਿੱਤਾ। ਅੱਗੇ ਜਾ ਕੇ ਰਾਮਾ ਅਵਤਾਰ ਵਿੱਚ ਕਹਿਣਗੇ, ਕੋਪ ਭਰਿਓ ਰਨ ਮੈਂ ਰਗਨਾਥ, ਸੋ ਪਾਨ ਕੇ ਬੀਚ ਸਰਾਸਨ ਲੈ ਕੇ ਕਾਟ ਦਏ, ਦਸੂ ਦੇ ਸਵਾਹੇ ਕੇ ਬੀਸੂ ਬਾਹਾਂ ਬਿਨਾ ਉਹ ਕਹਿ ਕਹਿ। ਰਾਮਾ ਅਵਤਾਰ ਦਸਮ ਗ੍ਰੰਥ। ਹਾਂ ਤੀਰਾਂ ਦੇ ਨਾਲ ਦਹਿਸ ਰਾਵਣ ਨੂੰ ਕਾਇਆ, ਨਾਸ਼ ਕਰ ਦਿੱਤਾ।
ਤੈ ਤੋਂ ਹੀ ਬਲ ਰਾਮ ਲੈ
ਜੀ,
ਤੈਥੋਂ ਹੀ ਬਲ ਕ੍ਰਿਸ਼ਨ ਲੈ, ਕਸ ਕੇਸੀ ਫਕਰ ਗਿਰਾਇਆ।
ਤੈਥੋਂ ਹੀ ਬਲ ਕ੍ਰਿਸ਼ਨ ਲੈ, ਫਿਰ ਦੁਆਪੁਰ ਦਾ ਸਵਾਮੀ, ਗੀਤਾ ਦੇ ਉਪਦੇਸ਼ ਦਾ ਉਪਦੇਸ਼ਕ, ਕੁਰੂਕਸ਼ੇਤਰ ਦੇ ਮੈਦਾਨੀ ਜੰਗ ਅੰਦਰ ਪਾਂਡਵਾਂ ਨੂੰ ਗੀਤਾ ਦੇ ਉਪਦੇਸ਼ ਦੁਆਰਾ ਮਹਾਨਤਾ ਦਿਵਾਉਣ ਵਾਲਾ, ਮਗਰ ਮਹਾਬਲੀ ਉਰਦੂ ਦੀ ਰਚਨਾ ਵਿਚ ਲਾਲਾ ਦੌਲਤ ਰਾਏ ਜੀ ਗੁਰੂ ਗੋਬਿੰਦ ਸਿੰਘ ਜੀ ਦੀ ਮਹਿਮਾ ਸਿਫ ਸਲਾਹ ਕਰਦਿਆਂ ਹੋਇਆਂ ਥੱਕਦੇ ਨਹੀਂ। ਪਰ ਇਹ ਸਿਫ ਸਲਾਹ ਅਤ ਕਥਨੀ ਦੀ ਨਹੀਂ ਕਿ ਐਵੇਂ ਹੀ ਉਹਨਾਂ ਨੂੰ ਸਲਾਹੀ ਜਾਈਏ, ਇਕ ਅਸਲੀਅਤ ਹੈ। ਕਹਿੰਦੇ ਨੇ ਦੁਆਪਰ ਦੇ ਸਵਾਮੀ ਭਗਵਾਨ ਕ੍ਰਿਸ਼ਨ ਜੀ ਨੇ ਤੇ ਗੀਤਾ ਦੇ ਉਪਦੇਸ਼ ਨਾਲ ਪਾਂਡਵ ਜੋ ਰਾਜਕੁਮਾਰ ਸ਼ਹਿਜ਼ਾਦੇ ਸਨ ਉਹਨਾਂ ਨੂੰ ਮੈਦਾਨੀ ਜੰਗ ਵਿਚ ਲਿਆਂਦਾ। ਪਰ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ, ਤੂੰ ਆਪਣੀ ਬਾਣੀ ਦੇ ਉਪਦੇਸ਼ ਦੁਆਰਾ, ਆਪਣੀ ਸ਼ੂਰ ਵੀਰਤਾ ਦੇ ਉਪਦੇਸ਼ ਦੇ ਨਾਲ ਨਾ ਮਾਲੂਮ ਲੋਕਾਂ ਨੂੰ, ਜਿਨ੍ਹਾਂ ਨੇ ਕਦੇ ਸ਼ਸਤਰ ਨਹੀਂ ਸਨ ਦੇਖੇ, ਜੋ ਰਾਜਪੂਤ ਨਹੀਂ ਸਨ, ਸੱਯਦ ਮੁਗਲ ਪਠਾਨ ਵੀ ਨਹੀਂ ਸਨ, ਜੋ ਨਿਮਾਣੇ ਤੇ ਨਿਤਾਣੇ ਦੱਬੇ ਹੋਏ ਲੋਕ ਸਨ, ਉਹਨਾਂ ਨੂੰ ਧਰਮ ਯੁੱਧ ਦੇ ਅੰਦਰ ਖੜੇ ਕਰਕੇ ਉਹ ਕਾਰਨਾਮੇ ਕਰਵਾ ਦਿੱਤੇ ਜਿਨ੍ਹਾਂ ਦੇ ਸਾਹਮਣੇ ਅਰਜਨ ਦੇ ਕਾਰਨਾਮੇ ਤੁੱਛ ਨੇ। ਪਿਆਲਾ ਖੋ ਸ੍ਰੀ ਵਾਹ। ਲਾਲਾ ਦੌਲਤ ਰਾਏ ਜੀ, ਤੈਥੋਂ ਹੀ ਬਲ ਕ੍ਰਿਸ਼ਨ ਲੈ, ਭਗਵਾਨ ਕ੍ਰਿਸ਼ਨ ਜੀ ਨੇ ਤੇਰੇ ਪਾਸੋਂ ਹੀ ਬਲ ਲੈ ਕੇ, ਤਾਕਤ ਲੈ ਕੇ, ਕੰਸ ਕੇਸੀ ਪਕੜ ਗਿਰਾਇਆ, ਕੰਸ ਨੂੰ ਕੇਸਾਂ ਤੋਂ ਪਕੜ ਕੇ ਧਰਤੀ ਤੇ ਗਿਰਾ ਦਿੱਤਾ, ਪਛਾੜ ਦਿੱਤਾ, ਨਾਸ਼ ਕਰ ਦਿੱਤਾ।
ਬੜੇ ਬੜੇ ਮੁਨ ਦੇਵਤੇ,
ਕਿੱਥੋਂ ਤੱਕ ਕਹੀਏ ਵੱਡੇ ਵੱਡੇ ਜਿਹੜੇ ਮੁਨੀ ਲੋਕ ਸਨ, ਕਿਉਂਕਿ ਤੇਰੇ ਬਲ ਦੇ ਸਾਹਮਣੇ ਮੁਨ ਮਨ ਪ੍ਰਣਾਮ, ਗੁਣ ਗਨ ਮੁਦਾਮ, ਆਰ ਬਰ ਆਗੰਜ, ਹਰ ਨਰ ਪਰਪੰਜ, ਅਨ ਗਨ ਪ੍ਰਣਾਮ, ਮੁਨ ਮਨ ਸਲਾਮ। ਜਾਪ ਸਾਹਿਬ, ਤੇਰੇ ਪਾਸੋਂ ਬਲ ਪ੍ਰਾਪਤ ਕਰਨ ਲਈ, ਤੇਰੇ ਪਾਸੋਂ ਕੁਝ ਪ੍ਰਾਪਤ ਕਰਨ ਵਾਸਤੇ ਮੁਨੀ ਲੋਕ ਵੀ ਤੈਨੂੰ ਪ੍ਰਣਾਮ ਕਰਦੇ ਨੇ, ਤੇ ਮੈਨੂੰ ਸਲਾਮ ਕਹਿਣ ਵਿਚ ਵੀ ਕੋਈ ਇਤਰਾਜ਼ ਨਹੀਂ। ਦਸ਼ਮੇਸ਼ ਪਿਤਾ ਜੀ ਕਹਿੰਦੇ ਨੇ ਮੁਨੀ ਲੋਕ ਤੈਨੂੰ ਸਲਾਮ ਵੀ ਕਰਦੇ ਨੇ। ਪਿਆਲਾ ਖੋ ਸ੍ਰੀ ਵਾਹ। ਕਿਉਂਕਿ ਸਲਾਮ ਮੁਸਲਮਾਨ ਲੋਕ ਇਸ ਸਲਾਮ ਕਰਦੇ ਨੇ, ਦੂਸਰੇ ਪਾਸੇ ਪ੍ਰਣਾਮ ਕਰਦੇ ਨੇ। ਹਜ਼ੂਰ ਨੇ ਦੋਨਾਂ ਸ਼ਬਦ ਵਰਤੇ ਨੇ, ਬਹੁਤ ਸਾਰੇ ਮੁਨੀ ਲੋਕ, ਬਹੁਤ ਸਾਰੇ ਭਗਤ ਲੋਕ ਹੇ ਪ੍ਰਭੂ ਤੈਨੂੰ ਪ੍ਰਣਾਮ ਵੀ ਕਰਦੇ ਨੇ, ਤੈਨੂੰ ਸਲਾਮ ਕਰਦੇ ਨੇ। ਮੈਂ ਵੀ ਤੈਨੂੰ ਪ੍ਰਣਾਮ ਕਰਦਾ ਹਾਂ, ਮੈਂ ਵੀ ਤੈਨੂੰ ਸਲਾਮ ਕਰਦਾ ਹਾਂ। ਪਿਆਲਾ ਖੋ ਸ੍ਰੀ ਵਾਹ। ਹਾਂ ਇਸ ਵਾਸਤੇ ਕਹਿੰਦੇ ਨੇ ਕੀ ਕਹੀਏ, ਵੱਡੇ ਵੱਡੇ ਮੁਨ ਦੇਵਤੇ, ਬੜੇ ਵੱਡੇ ਮੁਨੀ ਲੋਕ, ਵੱਡੇ ਵੱਡੇ ਦੇਵਤੇ ਲੋਕ ਕਈ ਯੁਗ ਤਿੰਨੀ ਤਨ ਤਾਇਆ ਕਹਿੰਦੇ ਨੇ ਤਿਨਾਂ ਨੇ ਕਿਤਨੇ ਕਿਤਨੇ ਯੁਗ ਆਪਣੇ ਤਨ ਸ਼ਰੀਰ ਨੂੰ ਤਾਇਆ ਤਪਾਇਆ ਕਹਿੰਦੇ ਨੇ ਕਿਤਨੇ ਕਿਤਨੇ ਯੁਗ ਜਿਨ੍ਹਾਂ ਦੇਵਤਿਆਂ ਨੇ ਜਿਨ੍ਹਾਂ ਮੁਨੀਆਂ ਨੇ ਤਪ ਦਾ ਮਤਲਬ ਹੀ ਹੈ ਤਪਣਾ ਤਪਾਉਣਾ ਇਸੇ ਲਈ ਤੇ ਗੁਰਮਤ ਵਿਚ ਕੋਈ ਤਪ ਨਹੀਂ ਕੋਈ ਤਪ ਦੀ ਮਹਾਨਤਾ ਨਹੀਂ ਪਿਆਲਾ ਖੋ ਸ੍ਰੀ ਵਾਹ ਗੁਰਮਤ ਵਿਚ ਕੋਈ ਤਪ ਹੈ ਗੁਰੂ ਕੇ ਦਰਬਾਰ ਵਿਚ ਗੁਰੂ ਦੇ ਘਰ ਵਿਚ ਸੇਵਾ ਕਰਨੀ ਲੰਗਰ ਪਕਾਣਾ ਆਟਾ ਗੁੰਨਣਾ ਫਿਰ ਲੰਗਰ ਵਰਤਾਣਾ ਜੂਠੇ ਬਰਤਨ ਮਾਂਜਣੇ ਇਸ ਤੋਂ ਵੱਡਾ ਕੋਈ ਤਪ ਨਹੀਂ ਅਠਾਹਠ ਤੀਰਥਾਂ ਤੇ ਕੋਈ ਨਾ ਆਵੇ ਇਹਨਾਂ ਫਲ ਤੇ ਪੁੰਨ ਉਹਨੂੰ ਨਹੀਂ ਜਿਤਨਾ ਲੰਗਰ ਦੇ ਵਿਚ ਜਲ ਢੋਣ ਵਾਲੇ ਦੇ ਕੇਸਾਂ ਵਿਚ ਸੀਸ ਵਿਚ ਜਦੋਂ ਜਲ ਡੁੱਲਦਾ ਹੈ ਤੇ ਉਹਦਾ ਤਨ ਤੇ ਮਨ ਪਵਿੱਤਰ ਹੋ ਜਾਂਦਾ ਹੈ ਲੱਖਾਂ ਯੁੱਗ ਧੂਣੀਆਂ ਤਪਾਉਣ ਦੇ ਨਾਲ ਜੋ ਕੁਝ ਨਹੀਂ ਪ੍ਰਾਪਤ ਹੁੰਦਾ ਉਹ ਗੁਰੂ ਕੇ ਲੰਗਰ ਵਿਚ ਲੋਹ ਦੀ ਸੇਵਾ ਕਰਦਿਆਂ ਪ੍ਰਸ਼ਾਦੇ ਪਕਾਉਂਦਿਆਂ ਸਹਿਜੇ ਪ੍ਰਾਪਤ ਹੋ ਜਾਂਦਾ ਪਰ ਕਿਤੇ ਲੰਗਰ ਪਕਾਉਂਦਿਆਂ ਪਕਾਉਂਦਿਆਂ ਖੁਰਪੇ ਬੀਬੀਆਂ ਇੱਕ ਦੂਸਰੇ ਤੇ ਹੀ ਨਾ ਖੜਕਾਉਣ ਲੱਗ ਪੈਣ ਪਿਆਲਾ ਖੋ ਸ੍ਰੀ ਵਾਹ ਕਿਉਂਕਿ ਅਸੀਂ ਹਰ ਪੱਖ ਨੂੰ ਸਿਆਸੀ ਨਜ਼ਰੀਏ ਨਾਲ ਲੈਣਾ ਸ਼ੁਰੂ ਕਰ ਦਿੱਤਾ ਹੈ ਜੇ ਇੱਕ ਪ੍ਰਬੰਧਕ ਚੱਲਿਆ ਜਾਂਦਾ ਹੈ ਤੇ ਜਿੱਥੇ ਉਹ ਹਟ ਜਾਂਦਾ ਹੈ ਗੁਰਦੁਆਰੇ ਆਉਣੋ ਜਾਂ ਸੇਵਾ ਵਿਚ ਆਉਣੋ ਉੱਥੇ ਉਹਨਾਂ ਦੇ ਘਰੋਂ ਬੀਬੀਆਂ ਮਾਤਾਵਾਂ ਵੀ ਬੋਰੀਆ ਬਿਸਤਰਾ ਚੁੱਕ ਲੈਂਦੀਆਂ ਨੇ ਪਿਆਲਾ ਖੋ ਸ੍ਰੀ ਵਾਹ ਨਹੀਂ ਕਰੋੜਾਂ ਯੁੱਗ ਤਨ ਤਪਾਉਣ ਦੇ ਨਾਲੋਂ ਗੁਰੂ ਕੇ ਲੰਗਰ ਦੀ ਲੋਹ ਦੇ ਪਾਸ ਬੈਠ ਕੇ ਪ੍ਰਸ਼ਾਦੇ ਪਕਾਉਣ ਵਾਲੇ ਨੂੰ ਉਸ ਤਪ ਦੇ ਨਾਲੋਂ ਜ਼ਿਆਦਾ ਪੁੰਨ ਜ਼ਿਆਦਾ ਫਲ ਪ੍ਰਾਪਤ ਹੁੰਦਾ ਤੋ ਕਈ ਯੁੱਗ ਜਿਨ੍ਹਾਂ ਨੇ ਤਨ ਤਪਾਇਆ ਸੀ ਉਹਨਾਂ ਨੂੰ ਵੀ ਤੇਰੇ ਪਾਸੋਂ ਬਲ ਪ੍ਰਾਪਤ ਹੋਇਆ ਤੂੰ ਉਹਨਾਂ ਤੇ ਕਿਰਪਾ ਕਰ ਦਿੱਤੀ ਉਹਨਾਂ ਨੂੰ ਸਮਰੱਥਾ ਤੇ ਤਾਕਤ ਦੇ ਦਿੱਤੀ ਜੀ
ਬੜੇ ਬੜੇ ਮਨ ਦੇਵਤੇ ਕਈ ਜੁਗਤ ਨੀ ਤਨ ਤਾਇਆ
ਜੀ ਹਾਂ
ਕਿੰਨੀ ਤੇਰਾ ਅੰਤ ਨਾ ਪਾਇਆ
ਹੇ ਅਕਾਲ ਪੁਰਖ ਵਾਹਿਗੁਰੂ ਇਹ ਜਿਤਨੇ ਵੀ ਲੋਕ ਹੋਏ ਨੇ ਅਵਤਾਰਾਂ ਤੋਂ ਲੈ ਕੇ ਦੇਵਤਿਆਂ ਦੈਂਤਾਂ ਤੇ ਮੁਨੀਆਂ ਤੱਕ ਉਹਨਾਂ ਨੇ ਸ਼ਕਤੀਆਂ ਤੇਰੇ ਪਾਸੋਂ ਪ੍ਰਾਪਤ ਕੀਤੀਆਂ ਨੇ ਪਰ ਇਹਨਾਂ ਵਿੱਚੋਂ ਕਿਸੇ ਨੇ ਤੇਰਾ ਅੰਤ ਨਹੀਂ ਪਾਇਆ ਤੇਰਾ ਕੋਈ ਅੰਤ ਨਹੀਂ ਪਾ ਸਕਿਆ ਪਿਤਾ ਜਨਮ ਜਿਮ ਪੂਤ ਨਾ ਪਾਵੇ ਦਸਮ ਗ੍ਰੰਥ ਇਸੇ ਤਰ੍ਹਾਂ ਹੇ ਅਕਾਲ ਪੁਰਖ ਵਾਹਿਗੁਰੂ ਮੈਂ ਵੀ ਤੇਰੀ ਮਹਿਮਾ ਦਾ ਵਰਣਨ ਨਹੀਂ ਕਰ ਸਕਦਾ ਇਹ ਸਾਰੇ ਦੇਵਤੇ ਤੇਰੇ ਪਾਸੋਂ ਬਲ ਪ੍ਰਾਪਤ ਕਰਕੇ ਤੇਰੇ ਕਦਮਾਂ ਤੇ ਸਿਰ ਚੁਕਾ ਰਹੇ ਨੇ ਤੇਰੀ ਭਗਤੀ ਕਰ ਰਹੇ ਨੇ ਤੇਰੀ ਖਿਦਮਤ ਸੇਵਾ ਕਰ ਰਹੇ ਨੇ ਪਰ ਇਹਨਾਂ ਵਿੱਚੋਂ ਕਿਸੇ ਨੇ ਤੇਰਾ ਅੰਤ ਨਹੀਂ ਪਾਇਆ ਕਿਉਂਕਿ ਤੂੰ ਬੇਅੰਤ ਹੈ ਵਿਆਸ ਆ ਜੇ ਬੜੇ ਤਪਸਪਤੀ ਵਸੇਖੀ ਹੈ ਬੇਅੰਤ 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 ਕੋ ਕਰੰਤ ਪਾਠ ਪੇਖੀ ਹੈ ਅਕਾਲ ਉਸਤ ਦਸਮ ਗ੍ਰੰਥ ਸਾਰੇ ਤੈਨੂੰ ਬੇਅੰਤ ਕਹਿੰਦੇ ਨੇ ਕਿਉਂਕਿ ਤੂੰ ਹਰ ਪੱਖ ਤੋਂ ਬੇਅੰਤ ਹੈ ਜਿਨ੍ਹੇ ਵੀ ਤੇਰਾ ਨਾਮ ਧਿਆਇਆ ਜਿਨ੍ਹੇ ਵੀ ਤੇਰੀ ਸੇਵਾ ਕੀਤੀ ਏ ਉਹ ਜਿਵੇਂ ਸਾਗਰ ਵਿੱਚ ਬੂੰਦ ਸਮਾ ਜਾਂਦੀ ਏ ਤੇਰੇ ਵਿੱਚ ਸਮਾ ਗਿਆ ਹੈ ਆਈਏ ਉਸ ਅਕਾਲ ਪੁਰਖ ਵਾਹਿਗੁਰੂ ਦੀ ਚਰਨ ਸ਼ਰਨ ਪ੍ਰਾਪਤ ਕਰੀਏ ਅਤੇ ਉਹਦੇ ਪਾਸੋਂ ਉਹ ਬਲ ਉਹ ਸਮਰੱਥਾ ਪ੍ਰਾਪਤ ਕਰੀਏ ਜਿਹੜੀ ਉਹਨਾਂ ਨੇ ਆਪਣੇ ਪਿਆਰਿਆਂ ਨੂੰ ਬਖਸ਼ਿਸ਼ ਕੀਤੀ ਏ ਇਹਨਾਂ ਵਿਚਾਰਾਂ ਨਾਲ ਅੱਜ ਦਾ ਵਿਚਾਰ ਸਮੇਂ ਨਾਲ ਸਮਾਪਤ ਹੈ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ ਕਿਉਂਕਿ ਸਮੇਂ ਨਾਲ ਸਮਾਪਤੀ ਕਰਨੀ ਏ ਤਕਰੀਬਨ ਦੋ ਹਫ਼ਤੇ ਵਿੱਚ 55 ਪੌੜੀਆਂ ਨੇ ਇਸ ਵਾਰ ਦੀਆਂ ਯਤਨ ਕਰਾਂਗੇ ਇਹ ਸਾਰੀਆਂ ਪੌੜੀਆਂ ਵਿਚਾਰ ਸਕੀਏ ਇਸ ਲਈ ਜ਼ਰਾ ਸੰਖੇਪ ਵਿਚਾਰ ਆਪ ਦੇ ਨਾਲ ਸਾਂਝ ਕਰੀ ਦੀਏ ਤਾਂ ਜੋ ਪੌੜੀਆਂ ਦੇ ਅਖਰੀ ਅਰਥ ਮੇਨ ਅਖਰੀ ਅਰਥ ਨੇ ਇਮਾਰਤ ਤੇ ਇੱਟਾਂ ਨਾਲ ਬਣਦੀ ਏ ਉਹਦੇ ਉੱਪਰ ਮੀਨਾਕਾਰੀ ਕਰਨੀ ਸੁੰਦਰਤਾ ਚਿਪਕਾ ਦੇਣੀ ਉਹ ਇੱਕ ਵੱਖਰੀ ਗੱਲ ਹੈ ਇਸ ਲਈ ਮੇਨ ਅਖਰੀ ਅਰਥ ਨੇ ਤਾਂ ਉਹਨਾਂ ਨੂੰ ਵਿਚਾਰਨ ਦਾ ਯਤਨ ਕਰੀਏ ਖਿਮਾ ਕਰਨੀ ਸੰਗਤਾਂ ਵੱਲੋਂ ਬਿਨ ਸੇਵਾ ਕਥਾ ਵਿਚਾਰ ਸੰਬੰਧੀ ਆਈਏ ਸੱਚੇ ਪਾਤਸ਼ਾਹ ਸਰਬਾਦੀ ਕਾਲਨਾ ਥਾਏ ਪਾਣ
ਕਸ ਕੇਸੀ ਪਕੜ ਗਰਾਇਆ ਬੜੇ ਬੜੇ ਮਨ ਦੇਵਤੇ ਕਈ ਜੁਗਤ ਨੀ ਤਨ ਤਾਇਆ
ਕਿੰਨੀ ਤੇਰਾ ਅੰਤ ਨਾ ਪਾਇਆ ਕਿੰਨੀ ਤੇਰਾ ਦਾ ਅੰਤ ਨਾ ਪਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਾਧੂ ਸਤਿਯੁਗ ਬੀਤਿਆ, ਅਦਸੀਲੀ ਤ੍ਰੇਤਾ ਆਇਆ, ਨੱਚੀ ਕਲ ਸਰੋਸਰੀ, ਕਲ ਨਾਰਦ ਡੋਰੂ ਆਇਆ। ਅਭਿਮਾਨ ਉਤਾਰਨ ਦੇਵਤਿਆਂ, ਮੈਂ ਖਾਸੁਰ ਸੁੰਭ ਉਪਾਇਆ। ਜੀਤ ਲਏ ਤਿਨ ਦੇਵਤੇ, ਤਿਹੋ ਲੋਕੀ ਰਾਜ ਕਮਾਇਆ। ਵੱਡਾ ਵੀਰ ਅਖਾਏ ਕਾ, ਸਿਰ ਉੱਪਰ ਛਤਰ ਫਿਰਾਇਆ। ਦਿੱਤਾ ਇੰਦਰ ਨਿਕਾਲ ਕੈ, ਤਿਨ ਗਿਰ ਕੈ ਲਾਸ ਚੁਕਾਇਆ। ਡਰ ਕੈ ਹੱਥੋਂ ਦਾਨਵੀ, ਦਿਲ ਅੰਦਰ ਤ੍ਰਾਸ ਵਧਾਇਆ। ਪਾਸ ਦੁਰਗਾ ਦੇ ਇੰਦਰ ਆਇਆ, ਡਰ ਕੈ ਹੱਥੋਂ ਦਾਨਵੀ, ਦਿਲ ਅੰਦਰ ਤ੍ਰਾਸ ਵਧਾਇਆ। ਪਾਸ ਦੁਰਗਾ ਦੇ ਇੰਦਰ ਆਇਆ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰ ਸਨਮਾਨਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ, ਸਾਹਿਬੇ ਕਮਾਲ, ਸਾਹਿਬੇ ਜਮਾਲ, ਪੀਰਾਨ ਪੀਰ, ਮੀਰਾਨ ਮੀਰ, ਸਰਵਰੇ ਕਾਇਨਾਤ, ਕੁੱਲ ਆਲਮ ਦੇ ਸੁਲਤਾਨ, ਰਾਜਾਨ ਰਾਜ, ਪਾਨਾਨ ਪਾਨ, ਦੇਵਾਨ ਦੇਵ, ਉਪਮਾ ਮਹਾਨ ਦੇ ਸਮਰੱਥ ਸਾਹਿਬ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿਖੇ ਸ਼ਿਸ਼ੋਭਿਤ ਹੋ ਕੇ ਆਪ ਜੀ ਨੇ ਅੰਮ੍ਰਿਤ ਰੂਪ ਪਾਵਨ ਪਵਿੱਤਰ ਅੰਮ੍ਰਿਤ ਗੁਰਬਾਣੀ ਜੀ ਦਾ ਰਸ ਪਿੰਨਾ ਅੰਮ੍ਰਿਤ ਸ਼ਬਦ ਕੀਰਤਨ ਗੁਰੂ ਕੇ ਪ੍ਰਸਿੱਧ ਕੀਰਤਨੀਆਂ ਪਾਸੋਂ ਸ਼ਰਵਨ ਕੀਤਾ ਹੈ। ਦਸ਼ਮੇਸ਼ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਭਗਤੀ ਦੇ ਨਾਲ ਸ਼ਕਤੀ ਦੀ ਮਹਾਨਤਾ ਦੁਨੀਆਂ ਅੰਦਰ ਕਾਇਮ ਕਰਨ ਵਾਸਤੇ ਸਿੰਘਾਂ ਨੂੰ ਵੀਰਤਾ ਦੀ ਹੋਰ ਵਧੇਰੇ ਬਖਸ਼ਿਸ਼ ਕੀਤੀ ਹੈ ਤੇ ਉਹ ਵੀਰਤਾ ਉਹਨਾਂ ਦੀ ਪਵਿੱਤਰ ਬਾਣੀ ਵਿੱਚੋਂ ਥਾਂ ਥਾਂ ਤੇ ਸਫੁੱਟ ਹੁੰਦੀ ਹੈ। ਉਹਨਾਂ ਦੀ ਇਹ ਪਵਿੱਤਰ ਬਾਣੀ ਪੜ੍ਹਨ ਤੇ ਸੁਣਨ ਦੇ ਨਾਲ ਗੁਰੂ ਦੇ ਪਿਆਰੇ ਸਿੱਖਾਂ ਨੂੰ ਸ਼ੂਰਬੀਰਤਾ ਵਿੱਚ ਵਾਧਾ ਹੋਇਆ। ਇਹੋ ਹੀ ਦਸਮ ਗ੍ਰੰਥ ਦੀ ਰਚਨਾ ਦਾ ਉਹਨਾਂ ਦਾ ਆਪਣਾ ਨਜ਼ਰੀਆ ਸੀ ਕਿ ਮੈਨੂੰ ਵੀ ਮੇਰੇ ਪਿਆਰੇ ਸਾਧਕ ਸਿੱਖਾਂ ਨੂੰ ਵੀ ਧਰਮ ਯੁੱਧ ਦਾ ਜਜ਼ਬਾ ਪ੍ਰਾਪਤ ਹੋਵੇ, ਸ਼ੌਕ ਪ੍ਰਾਪਤ ਹੋਵੇ। ਇਸੇ ਲਈ ਉਹਨਾਂ ਨੇ ਅਕਾਲ ਪੁਰਖ ਵਾਹਿਗੁਰੂ ਜੀ ਤੋਂ ਜਦੋਂ ਵੀ ਕੁਝ ਮੰਗਿਆ, ਇਹੋ ਹੀ ਕੁਝ ਮੰਗਿਆ, ਸ਼ਸਤਰ ਸੋਂ ਅਤ ਹੀ ਰਣ ਪੀਤਰ, ਜੂਜ ਮਰੂੰ ਕਹੁ ਸਾਚ ਪਤੀਜੈ, ਸੰਤ ਸਹਾਇ ਸਦਾ ਜਗ ਮਾਏ, ਕਿਰਪਾ ਕਰ ਸ਼ਾਮ ਇਹ ਵਰਦੀ ਜੈ। ਦਸਮ ਗ੍ਰੰਥ ਤੇ ਉਹਨਾਂ ਦੀ ਵੀਰਤਾ ਭਰਪੂਰ ਬਾਣੀ ਵਿੱਚੋਂ ਉਹਨਾਂ ਦੁਆਰਾ ਲਿਖੀ ਹੋਈ ਉਹਨਾਂ ਦੁਆਰਾ ਉਚਾਰਨ ਕੀਤੀ ਹੋਈ ਮਿੱਠਤ ਪਹਿਲਾਂ ਗੰਨੇ ਦੇ ਰੂਪ ਵਿੱਚ ਹੁੰਦੀ ਹੈ ਫਿਰ ਗੁੜ ਦੇ ਰੂਪ ਵਿੱਚ ਤਬਦੀਲ ਹੁੰਦੀ ਹੈ ਫਿਰ ਸਫੇਦ ਖੰਡ ਸ਼ੱਕਰ ਬਣ ਜਾਂਦੀ ਹੈ ਪਰ ਜਿਸ ਵੇਲੇ ਹਲਵਾਈ ਦਾ ਹੱਥ ਲੱਗਦਾ ਉਹਦਾ ਸਵਾਦ ਕੁਝ ਹੋਰ ਹੀ ਬਣ ਜਾਂਦਾ ਇਸੇ ਹੀ ਤਰ੍ਹਾਂ ਭਾਵੇਂ ਇਹ ਪੁਰਾਤਨ ਯੁੱਗ ਦੀ ਕਥਾ ਹੈ ਸਤਯੁਗ ਦੀ ਕਹਾਣੀ ਹੈ ਮਗਰ